सत सतगुर का दर्शन पाए जियो सो कहो टल गुर सेविया अहनिस सहज सुभाए दर्शन परसे गुरु के जन्म मरण दुख जाय बेशुमार अथह अगणत अतुल ज्यों बुलावहो त्यों नानक दास बुले बेशुमार अथह अगणत अतुल ज्यों बुलावहो त्यों नानक दास बुले
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਤੁਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ ਅੰਤਰ ਕੀ ਬੈਦ ਤੁਮ ਹੀ ਜਾਣੇ ਤੁਮ ਹੀ ਸੱਜਣ ਸੁਹਿਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗ ਹੈ ਅਤੋਲੇ ਵਰਨ ਨ ਸਾਕੋ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ਅਗਮ ਅਗੋਚਰ ਪ੍ਰਭ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਭਉ ਕਾਟ ਕੀਏ ਨਿਹ ਕੇਵਲ ਜਬ ਤੇ ਹੋ ਮੈਂ ਮਾਰੀ ਜਨਮ ਮਰਨ ਕਉ ਚੂਕੋ ਸਹਿਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋ ਗੁਰ ਸੇਵਾ ਬਾਹਰ ਜਾਓ ਲਖ ਬਰੀਆ ਜਿਹ ਪ੍ਰਸਾਦ ਇਹ ਭਉ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹੱਲਾ ਪੰਜਵਾਂ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਮਹਾਨ ਪਵਿੱਤਰ ਅਤੇ ਵਚਿੱਤਰ ਕੌਤਕ ਕੀਤੇ ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਅਜਿਹਾ ਉਪਦੇਸ਼ ਦਿਓ ਜਿਸ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ, ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਬਣ ਜਾਵੇ। ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਿਮਾਣੇ ਅਤੇ ਨਿਤਾਣੇ ਹੋ ਕੇ ਅਰਦਾਸਾਂ ਬੇਨਤੀਆਂ ਕਰਨੀਆਂ। ਇਸ ਸੰਬੰਧ ਵਿੱਚ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ, ਜੋ ਇਸ ਸ਼ਬਦ ਦੀਆਂ ਸਿਧਾਂਤਕ ਪੰਕਤੀਆਂ ਹਨ ਉਹ ਇਸ ਪਾਵਨ ਗੁਰਸ਼ਬਦ ਦੇ ਆਰੰਭ ਦੇ ਵਿੱਚ ਹੀ ਸਤਿਗੁਰੂ ਨੇ ਲਿਖੀਆਂ ਹਨ। ਗੁਰੂ ਸ਼ਬਦ ਦੇ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਆਪਣੀ ਸੁਰਤ ਨੂੰ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜੀਏ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ।
ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਇਹ ਪਾਵਨ ਸ਼ਬਦ ਚੱਲ ਰਹੇ ਹਨ। ਇਸ ਗੌੜੀ ਸ਼ਬਦ ਦੇ ਹੇਠਲੇ ਪਾਸੇ ਇੱਕ ਛੋਟਾ ਜਿਹਾ ਅੰਕ ਲੱਗਿਆ ਹੋਇਆ ਹੈ, ਜਿਸ ਨੂੰ ਚਾਰ ਅੰਕ ਆਖਿਆ ਜਾਂਦਾ ਹੈ, ਕਿਉਂਕਿ ਗੁਰਬਾਣੀ ਦੇ ਜਿਹੜੇ ਅੱਖਰ ਨੇ ਉਹ ਵੀ ਪੰਜਾਬੀ ਦੇ ਹਨ ਅਤੇ ਗੁਰਬਾਣੀ ਦੇ ਜਿਹੜੇ ਅੰਕ ਨੇ ਉਹ ਵੀ ਇੱਕ ਸਤਿਗੁਰੂ ਦੇ ਆਪਣੇ ਪੰਜਾਬੀ ਦੇ ਲਿਖੇ ਹੋਏ ਹਨ। ਭਾਵ ਗੁਰੂ ਮਹਾਰਾਜ ਨੇ ਅੱਖਰ ਵੀ ਪੰਜਾਬੀ ਅਤੇ ਅੰਕ ਵੀ ਪੰਜਾਬੀ ਦੇ ਹੀ ਵਰਤੇ ਹਨ। ਅਤੇ ਜਿਹੜਾ ਇਹ ਹੇਠਾਂ ਚਾਰ ਅੰਕ ਹੈ, ਇਹਦੇ ਬਾਰੇ ਗੁਰਸਿੱਖ ਵਿਦਵਾਨਾਂ ਦੀ ਇਹ ਇੱਕ ਰਾਏ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੌੜੀ ਮਹੱਲਾ ਪੰਜਵਾਂ ਦੇ ਅੱਗੇ ਚਾਰ ਸ਼ਬਦ ਇੱਕੋ ਹੀ ਤਰਜ 'ਤੇ ਲਿਖੇ ਹਨ। ਦੂਸਰਾ, ਇਸ ਅੰਕ ਦਾ ਭਾਵ ਇਹ ਵੀ ਵਿਦਵਾਨਾਂ ਨੇ ਲਿਆ ਹੈ ਕਿ ਚੌਥਾ ਜਿਹੜਾ ਅੰਕ ਹੈ ਇਹ ਚੌਥੇ ਘਰ ਦਾ ਸੂਚਕ ਹੈ। ਸੋ ਰਹੋ ਵਿਚਾਰ, ਗੌੜੀ ਰਾਗ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰਾ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਐ ਮੇਰੇ ਵਾਹਿਗੁਰੂ, ਤੂੰ ਮੇਰੇ ਮਨ ਦਾ ਪ੍ਰੀਤਮ ਹੈ ਅਤੇ ਮੇਰੇ ਪ੍ਰਾਣਾਂ ਦਾ ਵੀ ਆਧਾਰ ਆਸਰਾ ਹੈ। ਅਸੀਂ ਹੁਣ ਤੇਰੇ ਹੀ ਪ੍ਰਾਇਣ ਹਾਂ, ਤੁਝ ਬਿਨ ਕਵਨ ਹਮਾਰਾ, ਤੇਰੇ ਬਿਨਾਂ ਹੋਰ ਸਾਡਾ ਕੌਣ ਹੈ, ਕੋਈ ਵੀ ਨਹੀਂ, ਕਿਸੇ ਕੋਈ ਕੋਈ ਮੰਜ ਨਿਮਾਣੀ ਇੱਕ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ ਜਾਣ ਲੱਗ ਚੇਤਨਾ ਆਵਹੀ। ਕਿਸੇ ਨੂੰ ਕੋਈ ਸਹਾਰਾ ਹੁੰਦਾ, ਕਿਸੇ ਨੂੰ ਕੋਈ ਆਸਰਾ ਹੁੰਦਾ, ਪਰ ਸਤਿਗੁਰੂ ਕਹਿੰਦੇ ਨੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਹੇ ਵਾਹਿਗੁਰੂ ਜੀ, ਅਸਾਂ ਤੇ ਤੁਹਾਡਾ ਹੀ ਆਸਰਾ ਗ੍ਰਹਿਣ ਕੀਤਾ ਹੈ, ਹੁਣ ਤੁਹਾਡੇ ਬਿਨਾਂ ਸਾਡਾ ਵਾਲੀ ਵਾਰਸ ਕੌਣ ਹੈ, ਕੋਈ ਵੀ ਨਹੀਂ, ਇਸ ਲਈ ਹੁਣ ਤੁਸਾਂ ਹੀ ਸਾਡੀ ਬਾਂਹ ਫੜਨੀ ਹੈ, ਤੁਸਾਂ ਹੀ ਸ਼ਰਨ ਪਿਆਂ ਦੀ ਲਾਜ ਰੱਖਣੀ ਹੈ, ਤੁਸਾਂ ਹੀ ਲੋਕ ਅਤੇ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਨੀ ਹੈ। ਇਹ ਐਸਾ ਸਿਧਾਂਤ ਵਰਣਨ ਕਰਕੇ ਹੁਣ ਹਜ਼ੂਰ ਅੱਗੇ ਫਰਮਾਉਂਦੇ ਹਨ,
ਅੰਤਰ ਕੀ ਬਿਦ ਤੁਮ ਹੀ ਜਾਣੇ, ਤੁਮ ਹੀ ਸੱਜਣ ਸੁਹੇਲੇ।
ਹੁਣ ਵਿਸਰਾਮ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਕਿਵੇਂ ਅਰਦਾਸਾਂ ਬੇਨਤੀਆਂ ਕਰਨੀਆਂ ਹਨ, ਉਹ ਢੰਗ ਤਰੀਕਾ ਸਿਖਾ ਰਹੇ ਹਨ। ਹੇ ਵਾਹਿਗੁਰੂ ਜੀ, ਅੰਤਰ ਕੀ ਬਿਦ ਤੁਮ ਹੀ ਜਾਣੇ, ਸਾਡੇ ਅੰਦਰ ਦੀ ਵਿਧੀ ਦਾ ਅਰਥ ਹੈ ਹਾਲਤ, ਜੋ ਸਾਡੇ ਦਿਲ ਦੀ ਹਾਲਤ ਹੈ, ਜੋ ਸਾਡੇ ਮਨ ਦੀ ਹਾਲਤ ਹੈ, ਜੋ ਕੁਝ ਸਾਡੇ ਅੰਦਰ ਵਰਤ ਰਿਹਾ ਹੈ, ਉਹ ਤੁਸਾਂ ਹੀ ਸਾਡੇ ਅੰਦਰ ਦੀ ਹਾਲਤ ਜਾਣੀ ਹੈ। ਭਾਵ ਤੁਸੀਂ ਸਾਡੇ ਅੰਦਰ ਦੇ ਵੀ ਭੇਤੀ ਹੋ, ਦਿਲਾਂ ਦੇ ਮਹਿਰਮ ਹੋ, ਤੁਮ ਹੀ ਸੱਜਣ ਸੁਹੇਲੇ, ਅਤੇ ਤੁਸੀਂ ਹੀ ਮਹਾਰਾਜ ਸਾਡੇ ਸੁਖਦਾਈ ਸੱਜਣ ਦੋਸਤ ਹੋ। ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ, ਤੁਸੀਂ ਮਹਾਰਾਜ ਸੁਖਦਾਈ ਸੱਜਣ ਸੁਹਿਰਦ ਮਿੱਤਰ ਹੋ, ਤੇ ਜੋ ਲੋਕ ਤੇ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਨ ਵਾਲੇ ਹੋ।
ਸਰਬ ਸੁਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹਿ ਅਤੋਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਵਾਹਿਗੁਰੂ ਜੀ, ਤੁਸੀਂ ਅਗਹਿ ਸਾਡੀ ਬੁੱਧੀ ਦੀ ਪਕੜ ਤੋਂ ਵੀ ਪਰੇ ਹੋ ਅਤੇ ਅਤੋਲੇ ਤੋਲਣ ਤੋਂ ਵੀ ਰਹਿਤ ਹੋ। ਭਾਵ ਤੁਸੀਂ ਗ੍ਰਹਿਣ ਤੋਂ ਵੀ ਰਹਿਤ ਹੋ ਅਤੇ ਤੋਲਣ ਤੋਂ ਵੀ ਰਹਿਤ ਹੋ। ਸਰਬ ਸੁਖਾ ਮੈਂ ਤੁਝ ਤੇ ਪਾਏ, ਮਹਾਰਾਜ ਤੁਹਾਡੀ ਕਿਰਪਾ ਨਾਲ ਅਸਾਂ ਸਾਰੇ ਹੀ ਸੁਖ ਪ੍ਰਾਪਤ ਕੀਤੇ ਹਨ। क्योंकि जिन्हें भी संसारक सुख ने चाहे कोई परिवारक सुख ने ते चाहे कोई अध्यात्मक सुख ने ये सारे सुख वाहिगुरु परमेश्वर की देन है। इसलिए उस वाहिगुरु का शुक्र गुजार हुंदिया होया ये बेनतियां करनिया ने ए मेरे वाहिगुरु जी तुसी बुद्धि करके भी आगाद हो ते तोलन तो भी रहत हो किसी शास्त्र प्रमाण दे नाल थानू तोलिया नापिया मापिया नहीं जा सकता। थोड़ी कृपा नाल असा सारे सुख प्राप्त किते हन।
वर्ण ना साको तुमरे रंगा गुण निदान सुख दाते।
ऐ गुणा दे खजाने ते सुखां दे दाते वाहिगुरु जी असी थोड़े रंगा नू वर्णन नहीं कर सकते क्योंकि हजूर ने फरमाया है पसरे ओ आप होए अंत तरंग लखे न जाहे पार ब्रह्म के रंग। वाहिगुरु दे इन्ने रंग ने और उन्हां नू जानिया नहीं जा सकता। मनुख दी बुद्धि बहुत अलपग है ते वाहिगुरु परमेश्वर सरबग है। उस वाहिगुरु परमेश्वर दे इन्ने रंग ने उन्हां नू मैं वर्णन नहीं कर सकता। इसलिए वाहिगुरु दी सिफत सलाह भी है ते नाल वाहिगुरु दे चरणा विच अरदास भी कीती जा रही है।
अगम अगोचर प्रभ अविनाशी पूरे गुर ते जाते।
हे वाहिगुरु जी तुसी मन दी गमता तो भी परे हो ते अगोचर इंद्रियां दे भी आविशे हो सर्व कला समर्थ अविनाशी नाश तो रहत हो पूरे गुर ते जाते। महाराज पूरे गुरु दी कृपा नाल थानू जानिया है क्योंकि साहिब सतगुरु सच्चे पातशाह ने सानू ए भी समझा दिता कोई एवें ना इधर उधर भरम दे विच पिया भटकदा फिरे भी शायद मैं अपने आप ही परमेश्वर नू लभ लवांगा। हजूर कहिंदे पूरे गुर ते जाते ओ पूरे गुरु की कृपा नाल जाणिया जांदा है। इसलिए वाहिगुरु के चरणा विच ये अरदास है हे वाहिगुरु जी ठीक है भावें तुसी साडे मन की गमता तो परे सी ते इंद्रियां तो भी परे सी सर्व कला समर्थ अते अविनाशी सच स्वरूप सी पर असी पूरे गुरु की कृपा नाल थानू जानिया है।
भव काट किए नहि केवल जब ते हों मैं मारे।
साहिब सतगुरु सच्चे पातशाह फरमाउंदे ने भाई सतगुरु ने कृपा कीती है साडे सारे भरम ते पै कट के किए नहि केवल ते सानू ऐन शुद्ध अते पवित्र स्वरूप कर दिता है। नेह केवल दा अर्थ हुंदा है शुद्ध भी साडे जीवन नू ऐन निर्विकार ते शुद्ध कर दिता है क्योंकि भरम ते पैदी ही ते मैल सी इनू कट के गुरु महाराज ने साडे अंदरले जीवन नू ऐन शुद्ध ते निर्विकार कर दिता है। ये अवस्था कदों प्राप्त हुई जब ते हौमै मारी जद तो सतगुरु ने हौमै नू मार दिता क्योंकि हौमै बुरी बला सी ये हौमै दीर्घ रोग सी ये हौमै दी मरी बिल्ली सी ये साड़ी पेश नहीं सी जान दिंदी। जद तो सतगुरु ने इस हौमै दी बीमारी नू मार दिता है उस वेले तो असी ऐ निर्विकार ते शुद्ध हो गए हां।
जन्म मरण को चूको सहसा साध संगत दर सारी।
साहिब सतगुरु सच्चे पातशाह फरमाउंदे ने भाई जदों साध संगत विच आ के सतगुरु दे दर्शन कीते ते सतगुरु दे दर्शन करदियां सार जन्म मरण को चूको सहसा जड़ा जन्म मरण दा संसा सी ए भी चुकिया गया क्योंकि हुण सानू सतगुरु ते भरोसा बज गया है कि ऐसे गुर को बल बल जाइए आप मुक्त मोह तारे भई सतगुरु साडे जरूर कल्याण करनगे। सतगुरु की कृपा दे नाल आवागमन तो जन्म मरण तो भी छुटकारा मिल जाएगा। जदों भी साध संगत विच आके सतगुरु दे भावना नाल भरोसे नाल श्रद्धा नाल दर्शन कीते ते जन्म मरण दा संसा भी चुकिया गया।
चरण पखार करो गुरु सेवा बार जाओ लख बरिया।
लो हुण साहिब सतगुरु सच्चे पातशाह फरमाउंदे ने असी हुण भी चरणा नू पखार दा अर्थ हुंदा धोना भी असी चरणा नू धो धो के सतगुरु दी सेवा करदे हां भाव सतगुरु दे चरणा दे धोण दी सेवा कर रहे हां। ਬਾਹਰ ਜਾਓ ਲੱਖ ਵਰੀਆ ਤੇ ਨਾਲ ਹੀ ਸਤਿਗੁਰੂ ਤੋਂ ਲੱਖਾਂ ਵਾਰੀ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੋਰੇ ਆਪਣੇ ਦਿਓਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਬਲਿਹਾਰ ਜਾਣ ਤੋਂ ਮੁਰਾਦ ਹੁੰਦੀ ਹੈ ਵੀ ਅਸੀਂ ਗੁਰੂ ਤੋਂ ਸਦਕੇ ਜਾਂਦੇ ਹਾਂ, ਗੁਰੂ ਤੋਂ ਸਭ ਕੁਝ ਕੁਰਬਾਨ ਕਰਦੇ ਹਾਂ। ਇਉਂ ਅਸੀਂ ਲੱਖਾਂ ਵਾਰੀ ਗੁਰੂ ਤੋਂ ਬਲਿਹਾਰ ਜਾਂਦੇ ਹਾਂ।
ਇਹ ਪ੍ਰਸਾਦ ਇਹੋ ਭਉ ਜਲ ਤਰਿਆ, ਜਨ ਨਾਨਕ ਪ੍ਰੇ ਸੰਗ ਮਿਰਿਆ।
ਬਈ ਗੁਰੂ ਤੋਂ ਲੱਖਾਂ ਵਾਰੀ ਕੁਰਬਾਨ ਜਾਣ ਦਾ ਕੀ ਅਰਥ ਹੈ, ਕੀ ਮਕਸਦ ਹੈ? ਹਜ਼ੂਰ ਕਹਿੰਦੇ ਨੇ, ਜਿਹ ਪ੍ਰਸਾਦ ਇਹੋ ਭਉ ਜਲ ਤਰਿਆ, ਜਿਸ ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਸ ਭੈ ਦਾ ਇੱਕ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਜਨ ਨਾਨਕ ਪ੍ਰੇ ਸੰਗ ਮਿਰਿਆ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਤੇ ਇਸ ਦੇ ਨਾਲ ਹੀ ਪ੍ਰੇ ਸੰਗ ਮਿਰਿਆ, ਪਤੀ ਪਰਮੇਸ਼ਰ ਦੇ ਨਾਲ ਮਿਰਿਆ ਦਾ ਅਰਥ ਅਸੀਂ ਮਿਲੇ ਹਾਂ। ਭਾਵ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਵੀ ਗੁਰੂ ਦੀ ਕਿਰਪਾ ਨਾਲ ਹੀ ਹੋਇਆ। ਭਾਵ ਸਾਗਰ ਤੋਂ ਪਾਰੋ ਤਾਰਾ ਵੀ ਗੁਰੂ ਦੀ ਕਿਰਪਾ ਨਾਲ ਹੋਇਆ। ਇਸ ਲਈ ਉਸ ਗੁਰੂ ਤੋਂ ਅਸੀਂ ਲੱਖਾਂ ਵਾਰੀ ਕੁਰਬਾਨ ਜਾਂਦੇ ਹਾਂ।
ਗੌੜੀ ਮਹੱਲਾ ਪੰਜਵਾਂ, ਤੁਜ ਬਿਨ ਕਵਨ ਰਿਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ ਰਹਾ।
ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੋਵੇ ਤਾਂ ਕਿਵੇਂ ਪ੍ਰਸੰਨ ਕੀਤਾ ਜਾ ਸਕਦਾ ਹੈ? ਕੀ ਕੋਈ ਆਪਣੇ ਗੁਣਾਂ ਨਾਲ ਜਾਂ ਆਪਣੇ ਸੁੰਦਰਤਾ ਦੇ ਨਾਲ ਵੀ ਵਾਹਿਗੁਰੂ ਨੂੰ ਖੁਸ਼ ਕਰ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਨਹੀਂ, ਇਹ ਗੱਲ ਨਹੀਂ ਹੋ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਕੱਟ ਸੋ ਹੈ। ਕੋਈ ਸੁੰਦਰ ਰੂਪ ਦਾ ਮਾਣ ਨਾ ਕਰ ਲਵੇ, ਸੋਹਣੇ ਰੂਪ ਵਾਲਾ ਹੋ ਕੇ ਵੀ ਕੋਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਮੋਹਿਤ ਨਹੀਂ ਕਰ ਸਕਦਾ, ਉਹਨੂੰ ਖੁਸ਼ ਨਹੀਂ ਕਰ ਸਕਦਾ, ਕਿਉਂਕਿ ਪ੍ਰਭ ਕੀ ਜੋਤ ਸਗਲ ਕੱਟ ਸੋ ਹੈ। ਉਸ ਵਾਹਿਗੁਰੂ ਦੀ ਜੋਤ ਹੀ ਤਾਂ ਸਾਰਿਆਂ ਦੇ ਵਿੱਚ ਸੁਭਾਇਮਾਨ ਹੋ ਰਹੀ ਹੈ। ਉਸ ਜੋਤ ਦਾ ਸਦਕਾ ਹੀ ਸੁੰਦਰਤਾ ਸਾਨੂੰ ਪ੍ਰਤੀਤ ਹੁੰਦੀ ਹੈ, ਅਤੇ ਜੇ ਵਾਹਿਗੁਰੂ ਦੀ ਜੋਤ ਨਿਕਲ ਜਾਵੇ ਤਾਂ ਸੁੰਦਰਤਾ ਵੀ ਨਾਲ ਹੀ ਕਰੂਪ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੁਝ ਬਿਨ ਕਵਨ ਰੀ ਜਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ। ਹੈ ਵਾਹਿਗੁਰੂ ਜੀ, ਤੇਰਾ ਸਰੂਪ ਇੰਨਾ ਸੁੰਦਰ ਹੈ ਅਤੇ ਉਹਨੂੰ ਵੇਖ ਕੇ ਸਾਰੀ ਸ੍ਰਿਸ਼ਟੀ ਮੋਹਿਤ ਹੋ ਰਹੀ ਹੈ। ਇਸ ਲਈ ਤੇਰੇ ਨਾਲੋਂ ਹੋਰ ਕੋਈ ਸੁੰਦਰ ਨਹੀਂ ਜਿਹੜਾ ਤੈਨੂੰ ਖੁਸ਼ ਕਰ ਸਕੇ। ਤੁਝ ਬਿਨ ਕਵਨ ਰਿਝਾਵੈ ਤੋਹੀ, ਤੇਰੇ ਬਿਨਾਂ ਤੈਨੂੰ ਕੌਣ ਖੁਸ਼ ਕਰ ਸਕਦਾ? ਕੋਈ ਵੀ ਨਹੀਂ, ਕਿਉਂਕਿ ਤੂੰ ਇੰਨਾ ਸੁੰਦਰ ਹੈ, ਤੇਰੇ ਸੁੰਦਰ ਰੂਪ ਨੂੰ ਦੇਖ ਕੇ ਸਾਰੀ ਸ੍ਰਿਸ਼ਟੀ ਮੋਹਿਤ ਹੋ ਗਈ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜਿੱਥੇ ਵਾਹਿਗੁਰੂ ਪਰਮੇਸ਼ਰ ਨੂੰ ਸਤ ਲਿਖਿਆ ਹੈ, ਉੱਥੇ ਨਾਲ ਸੁਹਾਣ ਵੀ ਲਿਖਿਆ। ਸਤ ਸੁਹਾਣ ਸਦਾ ਮਨ ਚਾਹੋ, ਸੁਹਾਣ ਦਾ ਅਰਥ ਹੈ ਸੁੰਦਰ, ਸੁੰਦਰਤਾ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਗੁਣ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੇਰਾ ਐਸਾ ਸੁੰਦਰ ਰੂਪ ਹੈ, ਮੇਰਾ ਸੁੰਦਰ ਸਵਾਮੀ ਜੀ, ਹਉ ਚਰਨ ਕਮਲ ਪਗ ਸ਼ਾਰਾ। ਅਤੇ ਵਾਹਿਗੁਰੂ ਪਰਮੇਸ਼ਰ ਦਾ ਰੂਪ ਇੰਨਾ ਸੁੰਦਰ ਹੈ, ਉਸ ਵਰਗਾ ਹੋਰ ਕੋਈ ਸੁੰਦਰ ਹੈ ਹੀ ਨਹੀਂ। ਦੋ ਕਿਸਮ ਦੀ ਸੁੰਦਰਤਾ ਹੁੰਦੀ ਹੈ, ਇੱਕ ਸੂਰਤ ਦੀ ਸੁੰਦਰਤਾ ਹੁੰਦੀ ਹੈ, ਦੂਸਰੀ ਸ਼ੀਰਤ ਦੀ ਸੁੰਦਰਤਾ ਹੁੰਦੀ ਹੈ। ਸੂਰਤ ਤੋਂ ਪਾਵੈ ਬਾਹਰਲੀ ਸ਼ਕਲ ਦੀ, ਅਤੇ ਸ਼ੀਰਤ ਤੋਂ ਮੁਰਾਦ ਹੈ ਅੰਦਰਲੇ ਗੁਣਾਂ ਦੀ। ਗੁਣਾਂ ਦੀ ਸੁੰਦਰਤਾ ਵਧੇਰੇ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਦੀ ਹੈ, ਬਾਹਰਲੀ ਸੁੰਦਰਤਾ ਥੋੜ੍ਹੇ ਸਮੇਂ ਲਈ ਸਾਡੇ ਮਨ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਲਈ ਕਈ ਵਾਰੀ ਆਦਮੀ ਬਾਹਰਲੀ ਸੁੰਦਰਤਾ ਨੂੰ ਵੇਖ ਕੇ ਭਰਮ ਵਿੱਚ ਪੈ ਜਾਂਦਾ ਹੈ, ਪਰ ਜਦੋਂ ਫਿਰ ਵਾਹ ਪੈਂਦਾ ਅਤੇ ਫਿਰ ਸੁਭਾਅ ਅੱਛਾ ਨਾ ਹੋਣ ਕਰਕੇ ਆਦਮੀ ਬਾਅਦ ਵਿੱਚ ਪਛਤਾਵਾ ਵੀ ਕਰਦਾ ਹੈ। ਇਸੇ ਲਈ ਕਿਸੇ ਦੇ ਸੁੰਦਰ ਰੂਪ ਨੂੰ ਦੇਖ ਕੇ ਹੀ ਖੁਸ਼ ਨਹੀਂ ਹੋ ਜਾਣਾ ਚਾਹੀਦਾ, ਗੁਣਾਂ ਦੀ ਵੀ ਪਰਖ ਹੋਣੀ ਚਾਹੀਦੀ ਹੈ, ਸੁਭਾਅ ਵੀ ਅੱਛਾ ਹੋਣਾ ਚਾਹੀਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੇਰਾ ਇੰਨਾ ਸੁੰਦਰ ਰੂਪ ਹੈ, ਸਾਰੀ ਸ੍ਰਿਸ਼ਟੀ ਵੇਖ ਕੇ ਮੋਹਿਤ ਹੋ ਰਹੀ ਹੈ, ਇਸ ਲਈ ਤੇਰੇ ਬਿਨਾਂ ਤੈਨੂੰ ਕੌਣ ਖੁਸ਼ ਕਰ ਸਕਦਾ? ਕੋਈ ਵੀ ਨਹੀਂ ਖੁਸ਼ ਕਰ ਸਕਦਾ। ਹਾਂ, ਜਦੋਂ ਤੇਰੀ ਕਿਰਪਾ ਹੋਵੇ ਉਸ ਵੇਲੇ ਤੂੰ ਆਪਣੇ ਭਗਤਾਂ ਤੇ ਪ੍ਰਸੰਨ ਹੋ ਜਾਣਾ ਹੈ।
ਸੁਰਗ ਪਿਆਲ ਮਿਰਤ ਭੂ ਮੰਡਲ ਸਰਵ ਸਮਾਨੋ ਇੱਕ ਹੈ ਉਹੀ।
ਹੁਣ ਵਿਸਰਾਮ ਦੇ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਉਹ ਵਾਹਿਗੁਰੂ ਪਰਮੇਸ਼ਰ ਹੈ ਕਿੱਥੇ? ਹਜ਼ੂਰ ਕਹਿੰਦੇ, ਭਾਈ ਉਹ ਤੇ ਸਰਵ ਸਮਾਨੋ ਇੱਕ ਹੈ ਉਹੀ। ਉਹ ਇੱਕ ਇੱਕ ਓਅੰਕਾਰ ਸਰੂਪ ਵਾਹਿਗੁਰੂ ਸਾਰਿਆਂ ਵਿੱਚ ਹੀ ਸਮਾਰਿਆ ਹੈ, ਉਹ ਸਰਵ ਵਿਆਪਕ ਹੈ। ਸੁਰਗ ਪਿਆਲ ਮਿਰਤ ਭੂ ਮੰਡਲ, ਉਹ ਸੁਰਗ ਦਾ ਅਰਥ ਹੈ ਸਵਰਗ ਲੋਕ, ਦੇਵ ਲੋਕ ਦੇ ਵਿੱਚ ਵੀ ਉਹ ਵਸ ਰਿਹਾ ਹੈ, ਪਿਆਲ ਪਤਾਲ ਦੇ ਵਿੱਚ ਵੀ ਉਹ ਵਸ ਰਿਹਾ ਹੈ, ਤੇ ਮਿਰਤ ਜੋ ਮਾਤ ਲੋਕ ਹੈ ਉਹਦੇ ਵਿੱਚ ਵੀ ਉਹੀ ਵਸ ਰਿਹਾ ਹੈ। ਭੂ ਮੰਡਲ ਜਿੰਨੇ ਹੋਰ ਧਰਤੀ ਮੰਡਲ ਨੇ, ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੈ ਕਵਣ ਜੋਰ, ਅਨੇਕਾਂ ਧਰਤੀਆਂ ਨੇ ਅਨੇਕਾਂ ਗ੍ਰਹਿ ਹਨ। ਹਜ਼ੂਰ ਕਹਿੰਦੇ ਉਹਨਾਂ ਦੇ ਅੰਦਰ ਵੀ ਉਹੀ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ ਕਿਉਂਕਿ ਉਹ ਸਰਵ ਵਿਆਪਕ ਹੈ।
ਸਿਵ ਸਿਵ ਕਰਤ ਸਗਲ ਕਰ ਜੋਰ ਹੈ ਸਰਵ ਮਾਇਆ ਠਾਕੁਰ ਤੇਰੀ ਦੋਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਕਹਿ ਰਹੇ ਨੇ, ਸ਼ਿਵ ਸ਼ਿਵ ਕਰਤ ਸਗਲ ਕਰ ਜੋਰ ਹੈ ਸਰਵ ਮਾਇਆ ਠਾਕੁਰ ਤੇਰੀ ਦੋਹੀ। ਹੈ ਵਾਹਿਗੁਰੂ ਜੀ, ਸਰਵ ਮਾਇਆ ਤੁਹਾਡੀ ਸਾਰਿਆਂ ਤੇ ਮਿਹਰ ਹੋ ਰਹੀ ਹੈ ਤੇ ਸਾਰੇ ਜੀਵ ਤੇਰੀ ਦੋਹੀ ਤੇਰੀ ਦੁਹਾਈ ਦੇ ਰਹੇ ਨੇ, ਭਾਵ ਤੇਰੀ ਕੀਰਤੀ ਤੇ ਤੇਰੀ ਮਹਿਮਾ ਉਚਾਰਨ ਕਰ ਰਹੇ ਨੇ। ਸ਼ਿਵ ਸ਼ਿਵ ਕਰਤ ਤੇ ਸਾਰੇ ਜਿੰਨੇ ਵੀ ਜੀਵ ਨੇ ਉਹ ਸ਼ਿਵ ਸ਼ਿਵ ਸ਼ਬਦ ਦੁਆਰਾ ਤੇਰਾ ਜਸ ਕਰਦੇ ਹਨ ਤੇ ਸਗਲ ਕਰ ਜੋੜੇ ਤੇ ਤੇਰੇ ਮੂਹਰੇ ਸਾਰੇ ਜੀਵ ਹੱਥ ਜੋੜਦੇ ਨੇ, ਭਾਵ ਅਰਦਾਸਾਂ ਬੇਨਤੀਆਂ ਕਰਦੇ ਨੇ। ਸ਼ਿਵ ਦਾ ਅਰਥ ਹੁੰਦਾ ਹੈ ਕਲਿਆਣ, ਵੀ ਕਲਿਆਣ ਹੋ ਕਲਿਆਣ ਹੋ। ਇਸ ਢੰਗ ਦੇ ਨਾਲ ਮਹਾਰਾਜ ਸਭ ਲੋਕ ਤੁਹਾਡਾ ਜਸ ਕਰਦੇ ਨੇ, ਅਥਵਾ ਸ਼ਿਵ ਦਾ ਅਰਥ ਹੈ ਤੁਸੀਂ ਮਹਾਰਾਜ ਕਲਿਆਣ ਸਰੂਪ ਹੋ, ਮੁਕਤੀਦਾਤਾ ਹੋ। ਇਸ ਢੰਗ ਦੇ ਨਾਲ ਤੁਹਾਡੀ ਸਿਫਤ ਕਰਦੇ ਹਨ ਤੇ ਨਾਲ ਦੋਵੇਂ ਹੱਥ ਜੋੜਦੇ ਨੇ, ਤੁਹਾਡੀ ਦੁਹਾਈ ਦਿੰਦੇ ਹਨ।
ਪਤਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ।
ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਪਤਤ ਪਾਵਨ ਹੈ, ਕੌਣ ਕੋ ਕਲੰਕ ਰਹੇ ਹੋ ਨਾਮ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਜਦੋਂ ਕੋਈ ਤੁਹਾਡਾ ਨਾਮ ਜਪਦਾ ਹੈ ਵੱਡੇ ਵੱਡੇ ਪਾਪੀਆਂ ਦੀ ਵੀ ਕਲਿਆਣ ਹੋ ਜਾਂਦੀ ਹੈ। ਇਸੇ ਲਈ ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਹੀ ਪਤਤ ਪਾਵਨ ਹੈ, ਸੁਖਦਾਈ ਨਿਰਮਲ ਸੀਤ ਲੋਹੀ। ਫਿਰ ਤੁਹਾਡਾ ਨਾਮ ਮਹਾਰਾਜ ਸਾਰੇ ਸੁਖ ਦੇਣ ਵਾਲਾ ਹੈ ਤੇ ਮਹਾਨ ਪਵਿੱਤਰ ਹੈ ਤੇ ਸੀਤ ਲੋਹੀ ਤੇ ਮਨ ਨੂੰ ਠੰਡਾ ਠਾਰ ਕਰਨ ਵਾਲਾ ਹੈ।
ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉਂ ਗਾਲ ਗਲੋਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਦੋਂ ਆਪ ਜੀ ਦੇ ਪਿਆਰੇ ਸੰਤਾਂ ਮਹਾਂਪੁਰਖਾਂ ਦੇ ਨਾਲ ਗਾਲ ਗਲੋਹੀ ਗੱਲਬਾਤ ਕੀਤੀ, ਬਾਤਚੀਤ ਕੀਤੀ, ਉਹਨਾਂ ਨਾਲ ਬੈਠ ਕੇ ਗੁਰਮਤ ਵਿਚਾਰਾਂ ਕੀਤੀਆਂ, ਗਿਆਨ ਧਿਆਨ ਨਾਨਕ ਵਡਿਆਈ, ਸਾਨੂੰ ਇਹਦੇ ਵਿੱਚੋਂ ਹੀ ਗਿਆਨ ਧਿਆਨ ਤੇ ਨਾਮ ਦੀ ਵਡਿਆਈ ਪ੍ਰਾਪਤ ਹੋ ਗਈ ਕਿਉਂਕਿ ਮਹਾਂਪੁਰਖ ਸਿਵਾਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ, ਸਿਮਰਨ ਤੋਂ, ਉਹਦੀ ਭਗਤੀ ਤੋਂ ਹੋਰ ਕੋਈ ਗੱਲ ਦੂਸਰੀ ਕਰਦੇ ਹੀ ਨਹੀਂ। ਇਸੇ ਲਈ ਜਦੋਂ ਅਸੀਂ ਤੇਰੇ ਮਹਾਂਪੁਰਖਾਂ ਦੇ ਨਾਲ ਬੈਠ ਕੇ ਗਾਲ ਗਲੋਹੀ ਦਾ ਅਰਥ ਹੈ ਵੀ ਗੱਲਬਾਤ ਕੀਤੀ, ਕੋਈ ਗੁਫ਼ਤਗੂ ਕੀਤੀ, ਵਿਚਾਰ ਵਟਾਂਦਰਾ ਕੀਤਾ, ਇਹਦੇ ਵਿੱਚੋਂ ਸਾਨੂੰ ਗਿਆਨ ਧਿਆਨ ਦੀ ਪ੍ਰਾਪਤੀ ਹੋ ਗਈ, ਨਾਲ ਹੀ ਨਾਮ ਦੀ ਵਡਿਆਈ ਪ੍ਰਾਪਤ ਹੋ ਗਈ।
ਗੌੜੀ ਮਹੱਲਾ ਪੰਜਵਾਂ ਮਿਲਹੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣੇ ਗੁਨਾਹਾਂ ਨੂੰ ਮੁਆਫ਼ ਕਰਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਤਰਲਾ ਹੀ ਕੀਤਾ ਜਾ ਸਕਦਾ ਹੈ, ਹੋਰ ਤੇ ਅਸੀਂ ਕੁਝ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹਦੇ ਮਿਲਾਪ ਦੀ ਸਿੱਖ ਨੂੰ ਪ੍ਰਗਟਾਇਆ ਹੈ, मिलहो प्यारे जिया, प्रभ किया तुम्हारा थिया रहाओ। इस ध्रुव पंक्तियां ने हजूर कहते ने मिलहो प्यारे जिया, ऐ साडे जी दे दिल दे प्यारे अकाल पुरख वाहिगुरु जी, तुसी आके सानू मिलो। प्रभ किया तुम्हारा थिया, हे वाहिगुरु जी थोड़ा कीता होया ही ते सब कुछ संसार दे विच होया। हुक्मै अंदर सब को बाहर हुक्म ना कोई, नानक हुक्मै जे बुझै ता होमै कह ना कोई। वाहिगुरु दे हुक्म तो बिना पता नहीं हिल सकदा, इसे लिए वाहिगुरु दे चरणा विच बेनती करनी है। महाराज थोड़ा कीता होया ही ते सब कुछ संसार दे विच होया है, ते तुसी महाराज साडे दिल जान दे प्यारे हो, ते कृपा करके सानू आप आके मिलो।
अनक जन्म बहु जोनी भ्रमया, बहर बहर दुख पाया।
त्यों विश्राम दे के साहिब सतगुरु सच्चे पातशाह जीव नू अगे उपदेश दिंदे हन भी इस ढंग दे नाल वाहिगुरु दे चरणा विच अरदास बेनती कर। हे वाहिगुरु जी, मैं ते अनेकां जन्मां दे विच बहुतियां जूनियां दे विच भरमिया हाँ। 84 लख जूना ने एक एक जून दे विच पता नहीं किन्नी वारी जन्म लए ने, बहुर बहुर दुख पाया ते मुड़ मुड़ के जन्म लै के मौत दा दुख प्राप्त कीता।
तुम्हारी कृपा ते मानुख देह पाई है, देहो दर्श हर राया।
हे पातशाह प्रभु जी, हुण थोड़ी कृपा दे नाल मनुखा दे प्राप्त कीती है, ए हीरे वर्गा अमोलक जन्म है। पई प्राप्त मानुख देहरिया, गोबिंद मिलन की एह तेरी बरिया। हजूर कहिंदे ने ए मनुखा दे तेरी कृपा दे नाल ही असा प्राप्त कीती है, इसलिए महाराज हुण कृपा करो, देहो दर्श हर आया। हे पातशाह प्रभु जी, हुण तुसी दर्शन दे दियो, इस मनुखा देह दे अंदर ही थोड़े दर्शन दीदार हो सकते ने, बाकी होर जूना ते पतंत्र ने, ते केवल मनुख ही सुतंत्र है। मनुख मेहनत करके भगती करके वाहिगुरु नू मिल सकदा है, बाकी जूना ते कर्मां दा फल भोगण वास्ते ही हन।
सोई हुआ जो तिस भाणा, अवर ना किन्ही कीता।
वाहिगुरु दे चरणा विच होर किवें अरदास करनी है, हे वाहिगुरु जी ओही होया है जो तिस भाणा जो उसनू पाया है, ओही होया जो उसनू पाया है, अवर ना किन्ही कीता। महाराज होर थोड़े बिना किसे ने की कीता है, कुछ भी नहीं कीता, ते थोड़े बिना किसे पासों कुछ हो भी ते नहीं सकदा।
तुमरै भाणै भरम मोहे मोहिया, जागत नाहीं सूता।
साहिब सतगुरु सच्चे पातशाह फरमाउंदे ने, हे वाहिगुरु जी तेरे भाणे दे विच ही इह जिहड़ा जीव है भरम करके मोह करके मोहिया दा अर्थ मूर्छत होया पिया है, ते ऐसा मोह माया दी नींद विच कूक सुता होया है, जागत नाहीं। इनू किन्ना भी जगाउण दा यतन करदे हां, बड़ा इसनू हलूणा भी दिंदे हां, पर इह हुण जागदा ही नहीं है। मन सोया माया बिस्माद, इह जिहड़े माया दे रंगां विच मन इन्ना मदहोश होया पिया है, इन्ना बेहोश होया पिया है, जिवें आदमी कोई बेहोश होवे ना, उहनू आवाज़ां भी मारी जाइए, कोई बांह फड़ के भी उहनू हिलाई जाइए, तां भी उहनू होश नहीं आउंदी। यही हालत साडे मन दी बनी हुई है, ये ऐसा भरम ते मोह दी नींद विच सुता होया है, इनू जिन्ना मर्जी जगाइए जागदा ही नहीं है।
बिनो सुनो तुम प्राण पत प्यारे, कृपा निध दयाला।
साहिब सतगुरु सच्चे पातशाह कहिंदे फिर वाहिगुरु दे चरणा विच अरदास बेनती करो, बिनो सुनो तुम प्राण पत प्यारे, हे प्राणा दे पति मालक प्यारे प्रभु जी, तुसी साडी बेनती सुनो, कृपा निध दयाला, तुसी महाराज कृपा दे खजाने दया दे घर हो।
राख लेहो पिता प्रभ मेरे, अनाथ है कर प्रतपाला।
हे वाहिगुरु जी, असी तां अनाथ हां, तुसी साडे पिता हो, तुसी सानू जन्म दिता है, तुसी साडी पालना कीती है, ते इसलिए महाराज हुण कृपा करो, राख लेहो पिता प्रभ मेरे। महाराज हुण सानू इन्हां विकारां तों नशियां तों विशियां तों पापां तों भी तुसी बचा लो, क्योंकि तुसी साडे पिता हो। जिवें सियाणा पिता अपने पुत्तर नूं हर मुसीबत तों बचा के रखदा है, हर ਔਗਣ ਤੋਂ ਉਸਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਮੇਰਾ ਪੁੱਤਰ ਕੋਈ ਵੈਲੀ ਨਾ ਬਣ ਜਾਵੇ, ਚੋਰ ਨਾ ਬਣ ਜਾਵੇ, ਮਾਤਾ ਪਿਤਾ ਖਿਆਲ ਰੱਖਦੇ ਨੇ। ਹਜ਼ੂਰ ਕਹਿੰਦੇ ਨੇ, ਮਹਾਰਾਜ ਮੈਂ ਵੀ ਇੱਕ ਯਤੀਮ ਹਾਂ, ਬੇਸਹਾਰਾ ਹਾਂ, ਇਹ ਮੇਰੇ ਪਿਤਾ ਪਰਮੇਸ਼ਰ ਜੀ ਕਿਰਪਾ ਕਰਕੇ ਤੁਸੀਂ ਰੱਖ ਲਵੋ ਤੇ ਤੁਸੀਂ ਹੀ ਮਹਾਰਾਜ ਅਨਾਥਾਂ ਦੀ ਪਾਲਣਾ ਕਰਦੇ ਹੋ।
ਜਿਸਨਾ ਤੁਮੇ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਾਛੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸਨੂੰ ਤੁਮੇ ਦਿਖਾਇਓ ਦਰਸ਼ਨ, ਜਿਨ੍ਹਾਂ ਨੂੰ ਤੁਸੀਂ ਆਪਣੇ ਦਰਸ਼ਨ ਦੀਦਾਰੇ ਕਰਵਾਏ ਨੇ, ਕਿਵੇਂ ਸਾਧ ਸੰਗਤ ਕੈ ਪਾਛੈ, ਵੀ ਸਾਧ ਸੰਗਤ ਦੇ ਪਿੱਛੇ ਭਾਵ ਜਿਨ੍ਹਾਂ ਮਹਾਂਪੁਰਖਾਂ ਤੇ ਤੁਹਾਡੀ ਕਿਰਪਾ ਹੋ ਗਈ ਹੈ, ਸਾਧ ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਸੇਵਾ ਸਿਮਰਨ ਭਗਤੀ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਨੇ, ਜਿਹੜੇ ਐਸੇ ਮਹਾਂਪੁਰਖ ਨੇ, ਸੱਚੇ ਪਾਤਸ਼ਾਹ, ਸਾਨੂੰ ਉਹਨਾਂ ਦੀ ਸੰਗਤ ਬਖਸ਼ੋ।
ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹੋ ਬਾਦਸ਼ਾਹ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਇਹੀ ਸੁਖ ਮੰਗ ਰਿਹਾ ਹਾਂ। ਕਿਹੜੀ? ਕਰ ਕਿਰਪਾ ਧੂਰ ਦੇਹੋ ਸੰਤਨ ਕੀ। ਮਹਾਰਾਜ ਜਿਹੜੇ ਆਪ ਜੀ ਦੇ ਪਿਆਰੇ ਮਹਾਂਪੁਰਖ ਨੇ, ਨਾਲ ਉਹਨਾਂ ਦੀ ਨਿਸ਼ਾਨੀ ਵੀ ਦੱਸ ਦਿੱਤੀ, ਜਿਸਨੂੰ ਤੁਮੇ ਦਿਖਾਇਓ ਦਰਸ਼ਨ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਗਏ ਨੇ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦਿਓ। ਸੁਖ ਨਾਨਕ ਇਹੋ ਬੰਸ਼ ਹੈ, ਕਿਉਂਕਿ ਮੈਂ ਤੇ ਇਹੀ ਇੱਕ ਸੁਖ ਚਾਹੁੰਦਾ ਹਾਂ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ, ਕਿਉਂਕਿ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੁੰਦੀ ਹੈ ਜਿਸਨੂੰ ਤੀਰਥ ਵੀ ਲੋਚਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ, ਗੰਗਾ ਜਮਨਾ ਗੋਦਾਵਰੀ ਸੁਰਸਤੀ, ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਵੀ ਜਿਹੜੇ ਬੜੇ ਬੜੇ ਤੀਰਥ ਨੇ ਨਾ, ਉਹ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਤਰਸਦੇ ਨੇ, ਕਿਉਂਕਿ ਮਹਾਂਪੁਰਖਾਂ ਦੀ ਚਰਨ ਧੂੜੀ ਨੂੰ ਪਰਸ ਕੇ ਉਹਨਾਂ ਦੇ ਵੀ ਪਾਪ ਲੈ ਜਾਂਦੇ ਨੇ। ਇਸੇ ਲਈ ਜੇ ਤੀਰਥ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ, ਤੇ ਮਹਾਰਾਜ ਮੈਂ ਵੀ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਚਾਹੁੰਦਾ ਹਾਂ, ਤੇ ਤੁਸੀਂ ਕਿਰਪਾ ਕਰਕੇ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦਿਓ ਤਾਂ ਕਿ ਮੇਰੀ ਪਾਪੀ ਦੀ ਵੀ ਕਲਿਆਣ ਹੋ ਜਾਵੇ।
ਗੌੜੀ ਮਹੱਲਾ ਪੰਜਵਾਂ, ਹਉ ਤਾ ਕੈ ਬਲਿਹਾਰੀ, ਜਾ ਕੇ ਕੇਵਲ ਨਾਮ ਆਧਾਰੀ ਰਹਾ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰਲੀ ਪੰਕਤੀ ਵਿੱਚ ਮਹਾਂਪੁਰਖਾਂ ਦੀ ਗੱਲ ਕੀਤੀ ਸੀ, ਕਰ ਕਿਰਪਾ ਤੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹੋ ਬੰਸ਼ ਹੈ। ਹੁਣ ਅਗਲੇ ਸ਼ਬਦ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਤੇ ਨਾਲ ਉਹਨਾਂ ਦੀ ਅਵਸਥਾ ਦਾ ਨਿਰਣਾ ਕਰਦੇ ਹਨ। ਹਉ ਤਾ ਕੈ ਬਲਿਹਾਰੀ, ਜਾ ਕੇ ਕੇਵਲ ਨਾਮ ਆਧਾਰੀ, ਇਹ ਮਹਾਂਪੁਰਖਾਂ ਦੀ ਅਵਸਥਾ ਹੈ। ਰਹਾਉ, ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਜਾ ਕੇ ਕੇਵਲ ਨਾਮ ਆਧਾਰੀ, ਜਿਸਨੂੰ ਕੇਵਲ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਕਦੇ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖਣਾ ਚਾਹੀਦਾ ਹੈ, ਠੀਕ ਹੈ ਅਸੀਂ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਕੀ ਸਾਡੇ ਮਨ ਵਿੱਚ ਨਾਮ ਦਾ ਆਸਰਾ ਹੈ, ਕੀ ਸਾਡੇ ਮਨ ਵਿੱਚ ਗੁਰੂ ਦਾ ਭਰੋਸਾ ਹੈ, ਕੀ ਸਾਡੇ ਮਨ ਵਿੱਚ ਬਾਣੀ ਦਾ ਪਿਆਰ ਹੈ, ਇਹ ਗੱਲ ਵਿਚਾਰਨੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੂੰ ਕੇਵਲ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ, ਜਿਹੜੇ ਐਸੇ ਮਹਾਂਪੁਰਖ ਨੇ, ਮੈਂ ਉਸ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਮਹਿਮਾ ਤਾ ਕੀ ਕੇਤਕ ਗਨਿਐ, ਜਨ ਪਾਰ ਬ੍ਰਹਮ ਰੰਗ ਰਾਤੇ।
ਰਹਾਉ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਐਸੇ ਮਹਾਂਪੁਰਖਾਂ ਦੀ ਮਹਿਮਾ ਕਿੰਨੀ ਕੁ ਗਨਿਐ ਦਾ ਅਰਥ ਵਿਚਾਰੀਏ, ਉਹ ਜਨ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ।
ਸੁਖ ਸਹਿਜ ਆਨੰਦ ਤਿਨਾ ਸੰਗ, ਹੁਣ ਸੰਸਾਰ ਅਵਰ ਨਾ ਦਾਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਸੁਖ ਸਹਿਜ, ਸਾਨੂੰ ਵੀ ਆਤਮਕ ਅਡੋਲ ਅਵਸਥਾ ਦੇ ਸੁਖ ਪ੍ਰਾਪਤ ਹੋਏ ਨੇ, ਰਿਸ਼ਤੇ ਨਾਲ ਵਾਹਿਗੁਰੂ ਦੇ ਮਿਲਾਪ ਦੇ ਆਨੰਦ ਵੀ ਇੱਥੇ ਨਾਦ ਵਿਨੋਦ ਕੋੜ ਆਨੰਦ ਉਹ ਵੀ ਪ੍ਰਾਪਤ ਹੋਏ ਨੇ। ਹੁਣ ਸੰਸਾਰ ਅਵਰਨਾ ਦਾਤੀ ਉਹਨਾਂ ਮਹਾਂਪੁਰਖਾਂ ਵਰਗੇ ਦਾਤੀ ਹੋਰ ਕੋਈ ਦੁਨੀਆਂ ਵਿੱਚ ਨਹੀਂ ਹੋ ਸਕਦੇ ਜੋ ਦਾਨ ਮਹਾਂਪੁਰਖ ਦਿੰਦੇ ਨੇ।